ਕਿਵੇਂ ਕਹਿੰਦੇ ਨੇ ਆਓ ਸ਼ਬਦ ਬੋਲੀ ਸਹਿਜ ਚੰਦੋਆ ਤਾਣਿਓ ਸਹਿਜ ਚੰਦੋਆ ਤਾਣਿਓ
ਸਹਿਜ ਚੰਦੋਆ ਤਾਣਿਓ ਸਹਿਜ ਚੰਦੋਆ
ਸਹਿਜ ਚੰਦੋਆ ਤਾਣਿਓ ਸਹਿਜ ਚੰਦੋਆ ਤਾਣਿਓ ਸਹਿਜ
ਸਹਿਜ ਚੰਦੋਆ ਤਾਣਿਓ
ਗੁਰ ਰਾਮਦਾਸ ਤਨ ਸਰਬ ਮੈਂ
ਗੁਰੂ ਰਾਮਦਾਸ ਤਨ ਸਰਬ ਮੈਂ
ਗੁਰੂ ਰਾਮਦਾਸ ਤਨ ਸਰਬ ਮੈਂ
ਗੁਰੂ ਰਾਮਦਾਸ ਤਨ ਸਰਬ ਮੈਂ
ਸਹਿਜ ਚੰਦੋ ਚੰਦੋਆ ਤਾਣਿਓ ਸਹਿਜ ਚੰਦੋਆ ਤਾਣਿਓ
ਸਹਿਜ ਚੰਦੋਆ ਤਾਣਿਓ ਸਹਿਜ ਚੰਦੋ ਸਹਿਜ ਚੰਦੋਆ ਤਾਣਿਓ
ਗੁਰੇ ਅਰਜਨ ਕਲ ਉੱਚੀਰੈ
ਗੁਰੇ ਅਰਜਨ ਕਲ ਉੱਚੀਰੈ
ਗੁਰੇ ਅਰਜਨ ਕਲ ਉੱਚੀਰੈ
ਗੁਰੇ ਅਰਜਨ ਕਲ ਉੱਚੀਰੈ
ਤੈ ਰਾਜ ਜੋਗ ਰਸ ਜਾਨ ਰਾਜ ਯੋਗ ਰਸ ਜਾਣਿਓ
ਸਹਿਜ ਚੰਦੋਆ ਤਾਣਿਓ ਸਹਿਜ ਚੰਦੋਆ ਤਾਣਿਓ
ਸਹਿਜ
ਸਹਿ
ਸਤ ਰਾਮ ਤੀਰ ਗੁਰਮਤ ਗੰਭੀਰ
ਰਾਮ ਤੀਰ ਗੁਰਮਤ ਗੰਭੀਰ
ਤ੍ਰਮ ਤੀਰ ਗੁਰਮਤ ਗੰਭੀਰ
ਰਾਮ ਤੀਰ ਗੁਰਮਤ ਗੰਭੀਰ
ਪਰ ਦੁੱਖ ਵਿਸਾਰਣ ਪਰ ਦੁੱਖ ਵਿਸਾਰਣ ਪਰ ਦੁੱਖ ਵਿਸਾਰਣ ਪਰ ਦੁੱਖ ਵਿਸਾਰਣ
ਸਹਿਜ ਚੰਦੋਵਾ ਤਾਣਿਓ ਸਹਿਜ ਚੰਦੋਵਾ ਤਾਣਿਓ ਸਹਿਜ ਚੰਦੋਵਾ ਤਾਣਿਓ ਸਹਿਜ
ਸ਼ਬਦ ਸਾਰ ਹਰ ਸਮ ਉਧਾਰ ਸ਼ਬਦ ਸਾਰ ਹਰ ਸਮ ਉਧਾਰ ਅੰਗਮੇਵ ਨਿਵਾਰਣ ਅੰਗਮੇਵ ਨਿਵਾਰਣ ਅੰਗਮੇਵ ਨਿਵਾਰਣ ਅਹੰਗਮੇਵ ਨਿਵਾਰਣ
ਸਹਿਜ ਚੰਦੋਵਾ ਤਾਣਿਓ ਸਹਿਜ ਚੰਦੋਵਾ ਤਾਣਿਓ ਸਹਿਜ ਚੰਦੋਵਾ ਤਾਣਿਓ ਸਹਿਜ
ਮਹਾਦਾਨ ਸਤਿਗੁਰ ਗਿਆਨ
ਮਹਾਦਾਨ
ਸਤਿਗੁਰ ਗਿਆਨ
ਦਾਨ ਸਤਿਗੁਰ ਗਿਆਨ
ਮਹਾਦਾਨ ਸਤਿਗੁਰ ਗਿਆਨ ਮਹਾਦਾਨ ਸਤਿਗੁਰ ਗਿਆਨ ਮਨ ਚਾਓ ਨਾ ਹੁੱਟੈ ਮਨ ਚਾਓ ਨਾ ਹੁੱਟੈ ਮਨ ਚਾਓ ਨਾ ਹੁੱਟੈ ਮਨ ਚਾਓ ਨਾ ਸਤਵੰਤ ਹਰ ਨਾਮ ਮੰਤਰ ਸਤਵੰਤ ਹਰ ਨਾਮ ਮੰਤਰ
ਵੰਤ ਹਰ ਨਾਮ ਮੰਤਰ
ਸਤਵੰਤ ਹਰ ਨਾਮ ਮੰਤਰ ਸਤ ਹਰ ਨਾਮ ਮੰਤਰ ਨਵਨਿਧ ਨਾਨੇ ਖੁੱਟੈ ਨਵਨਿਧ ਨਾਨ ਖੁੱਟੈ ਨਵਨਿਧ ਨਾਨ ਖੁੱਟੈ ਨਵਨਿਧ ਨਾਨ ਖੁੱਟੈ ਜਿੱਥੇ ਸਹਿ ਚੰਦੋਏ ਦੀ ਗੱਲ ਕੀਤੀ, ਐਸਾ ਚੰਦੋਆ ਜਿਸ 'ਤੇ ਹੇਠਾਂ ਬੈਠਣ ਵਾਲਿਆਂ ਨੂੰ ਕਦੇ ਵਿਕਾਰਾਂ ਦਾ ਸੇਕ ਨਹੀਂ ਲੱਗਦਾ, ਕਦੇ ਕਿਲ ਬਿਖਾਂ ਦਾ ਸੇਕ ਨਹੀਂ ਲੱਗਦਾ, ਕਦੇ ਦੋਖ ਅਤੇ ਪਾਪਾਂ ਦਾ ਸੇਕ ਨਹੀਂ ਲੱਗਦਾ। ਉੱਥੇ ਕਹਿੰਦੇ ਨੇ ਸਾਹਿਬ ਸੱਚੇ ਪਾਤਸ਼ਾਹ, ਤੁਸੀਂ ਧਰਮ ਦੇ ਮਾਮਲੇ ਵਿੱਚ ਬੜੇ ਤੀਰਜਵਾਨ ਹੋ। ਧਰਮ ਤੀਰ, ਇੱਕ ਵਾਰੀ ਤੁਸੀਂ ਵੀ ਸਾਰੇ ਆਖੋ ਧੰਨ ਗੁਰੂ ਅਰਜਨ ਦੇਵ। ਪੱਟ ਕਹਿੰਦੇ ਨੇ ਤੁਸੀਂ ਧਰਮ ਦੇ ਮਾਮਲੇ ਵਿੱਚ ਬੜੇ ਤੀਰਜਵਾਨ ਹੋ। ਕੈਸੀ ਅਵਸਥਾ ਹੋਏਗੀ ਜਿਸ ਦਾ ਜ਼ਿਕਰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਪਿੱਤਰ ਬਾਣੀ ਵਿੱਚ ਇਸ ਸ਼ਬਦ ਦੁਆਰਾ ਕਰਦੇ ਨੇ। ਪਿੱਤਰ ਅਗਨ ਬਨਸਪਤ ਮੋਲੀ, ਸਾਗਰ ਪੰਡੈ ਪਾਇਆ, ਚੰਦ ਸੂਰਜ ਤੋਂ ਕਰ ਹੀ ਪੀਤਰ ਐਸਾ ਗਿਆਨ ਨਾ ਪਾਇਆ। ਕਿਸ ਤਰ੍ਹਾਂ ਦਾ ਉਹ ਗਿਆਨ ਹੋਏਗਾ, ਉਹ ਕੈਸਾ ਬ੍ਰਹਮ ਗਿਆਨੀ ਹੋਏਗਾ, ਉਹ ਕੈਸਾ ਤੀਰਜਵਾਨ ਹੋਏਗਾ, ਕੈਸਾ ਸ਼ਾਂਤੀ ਵਿੱਚ ਰਹਿਣ ਵਾਲਾ ਹੋਏਗਾ, ਜਿਹੜਾ ਅਗਨੀ ਵਿੱਚ ਵੀ ਸ਼ਾਂਤ, ਕੈਸਾ ਇਹ ਧਰਮ ਦਾ ਤੀਰਜਵਾਨ ਹੋਏਗਾ, ਜਿਹੜੀਆਂ ਉਬਲਦੀਆਂ ਦੇਗਾਂ ਵਿੱਚ ਵੀ ਸ਼ਾਂਤ, ਕੈਸਾ ਇਹ ਬ੍ਰਹਮ ਗਿਆਨ ਹੋਏਗਾ, ਹੇਠਾਂ ਅੱਗ ਬਲ ਰਹੀ ਹੋਵੇ ਫਿਰ ਵੀ ਸ਼ਾਂਤ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ, ਇੱਕ ਐਸਾ ਬ੍ਰਹਮ ਗਿਆਨ ਹੈ, ਸਾਰੀ ਬਨਸਪਤੀ ਵਿੱਚ ਅੱਗ ਹੈ, ਪੀਤਰ ਅਗਨ ਬਨਸਪਤ ਮੋਲੀ, ਲੇਕਿਨ ਦੇਖੋ ਸਾਰੀ ਬਨਸਪਤੀ ਵਿੱਚ ਅੱਗ ਹੋਣ ਦੇ ਬਾਵਜੂਦ ਵੀ ਖਿੜੀ ਰਹਿੰਦੀ ਹੈ, ਹਰੀ ਭਰੀ ਰਹਿੰਦੀ ਹੈ। ਜੇ ਅੱਗ ਵਿੱਚ ਬਨਸਪਤੀ ਖਿੜ ਸਕਦੀ ਹੈ, ਬਨਸਪਤੀ ਵਿੱਚ ਅੱਗ ਹੈ ਲੇਕਿਨ ਫਿਰ ਮੋਲਦੀ ਹੈ, ਖਿੜਦੀ ਹੈ। ਅਤੇ ਕਹਿੰਦੇ ਸਮੁੰਦਰ ਵਿੱਚ ਅਥਾਹ ਪਾਣੀ ਹੈ, ਇਉਂ ਲੱਗਦਾ ਸਾਰਿਆਂ ਕਿਨਾਰਿਆਂ ਨੂੰ ਵੇਖੋ ਜਿਵੇਂ ਪੰਡ ਬੰਨ੍ਹੀ ਹੋਈ ਹੈ, ਸਮੁੱਚਾ ਹੋਇਆ ਸਾਗਰ ਪੰਡਾ ਪਾਇਆ, ਇਉਂ ਲੱਗਦਾ ਕਿ ਐਸਾ ਬ੍ਰਹਮ ਗਿਆਨੀ ਹੋਏਗਾ, ਸਮਰੱਥ ਸ਼ਕਤੀਆਂ ਵਾਲਾ ਹੋਵੇ, ਸਮਰੱਥ ਤੋਂ ਸਮਰੱਥ ਹੋਵੇ, ਜਿਸ ਦੇ ਪੈਰ ਵਿੱਚ ਅੱਗ ਹੋਵੇ, ਜਿਸ ਦੇ ਪੈਰ ਵਿੱਚ ਹਵਾ ਹੋਵੇ, ਜਿਸ ਦੇ ਪੈਰ ਵਿੱਚ ਪਾਣੀ ਹੋਵੇ। ਉਹ ਆਪਣੀ ਸਮਰੱਥਾ ਨਹੀਂ ਦਿਖਾ ਰਿਹਾ, ਬਲਕਿ ਰਜਾ ਨੂੰ ਮਨੀ ਬੈਠਾ। ਉਹ ਆਪਣੀ ਸ਼ਕਤੀ ਨਹੀਂ ਦਿਖਾ ਰਿਹਾ, ਬਲਕਿ ਸਮੁੱਚਾ ਰਜਾ ਵਿੱਚ ਰਹਿ ਰਿਹਾ। ਔਰ ਕਹਿ ਰਿਹਾ, ਤੇਰਾ ਕੀ ਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਕਹਿੰਦਾ ਕੈਸਾ ਹੈ ਇਸ ਬ੍ਰਹਮ ਗਿਆਨੀ ਦਾ ਰਹਿਣਾ, ਜਿੱਥੇ ਸੂਰਜ ਤਪ ਰਿਹਾ, ਚੰਦ ਸੂਰਜ ਦੇ ਕਰ ਹੀ ਪੀਤਰ, ਜਿੱਥੇ ਸੂਰਜ ਤਪ ਰਿਹਾ ਉੱਥੇ ਹੀ ਚੰਦਰਮਾ ਸੀਤਲ ਵੀ ਰਹਿੰਦਾ। ਸੂਰਜ ਤਪਦਾ ਸੇਕ ਦਿੰਦਾ, ਚੰਦਰਮਾ ਸੀਤਲ ਹੈ। ਇੱਕੋ ਘਰ ਵਿੱਚ ਜਿੱਥੇ ਤਪਸ਼ ਹੈ ਉਸੇ ਘਰ ਵਿੱਚ ਠੰਡਕ ਹੈ। ਕੈਸਾ ਹਿਰਦਾ ਹੋਏਗਾ, ਜਿੱਥੇ ਆਲੇ ਦੁਆਲੇ ਤਪਸ਼ ਹੀ ਤਪਸ਼ ਹੈ ਲੇਕਿਨ ਆਪ ਠੰਡ ਹੈ। ਕਹਿੰਦੇ ਇਹ ਬ੍ਰਹਮ ਗਿਆਨੀ ਕੌਣ ਹੋ ਸਕਦਾ ਹੈ? ਕਹਿੰਦੇ ਇਹ ਗੁਰੂ ਅਰਜਨ ਹੋ ਸਕਦਾ ਹੈ। ਐਸਾ ਹੈ ਗੁਰੂ ਅਰਜਨ, ਕੈਸਾ ਬ੍ਰਹਮ ਗਿਆਨ ਹੈ। ਮਨੁੱਖ ਨੇ ਤਾਂ ਐਸਾ ਗਿਆਨ ਨਹੀਂ ਪਾਇਆ, ਲੇਕਿਨ ਐਸੇ ਬ੍ਰਹਮ ਗਿਆਨੀ ਨੇ, ਗੁਰੂ ਅਰਜਨ ਪ੍ਰਤੱਖ ਹਰ, ਐਸੇ ਬ੍ਰਹਮ ਗਿਆਨੀ ਨੇ ਪਾਇਆ। ਆ ਵੇਖੋ ਸਮੇਂ ਦੇ ਮੁਤਾਬਕ, ਉਸ ਸਮੇਂ ਅਨਾਇਤ ਖਾਨ ਤੱਤਾ, ਬਾਬਾ ਕਾਨਾ ਤੱਤਾ, ਸੁਲਭੀ ਤੱਤਾ, ਸੁਲਹੀ ਤੱਤਾ, ਆ ਵੇਖੋ ਕਰਮੋ ਭਾਬੀ ਤੱਤੀ, ਪ੍ਰਿਥੀ ਚੰਦ ਤੱਤਾ, ਰੇਤ ਤੱਤੀ, ਤਵੀ ਤੱਤੀ, ਸੂਰਜ ਤੱਤਾ ਤਪ ਰਿਹਾ, ਗਰਮ ਰੇਤਾ ਤੱਤਾ, ਹੇਠਾਂ ਅੱਗ ਤੱਤੀ। ਜੇ ਇਹਨਾਂ ਸਾਰਿਆਂ ਤੱਤਿਆਂ ਵਿੱਚ ਕੋਈ ਠੰਡਾ ਹੈ ਤਾਂ ਉਹ ਹੈ ਗੁਰੂ ਅਰਜਨ। ਆਖੋ ਵਾਹਿਗੁਰੂ, ਸਾਰੇ ਤੱਤੇ ਨੇ, ਜਹਾਂਗੀਰ ਤੱਤਾ, ਅਨਾਇਤ ਖਾਨ ਤੱਤਾ, ਸੁਲਹੀ ਤੱਤਾ, ਸੁਲਭੀ ਤੱਤਾ, ਪ੍ਰਿਥੀ ਚੰਦ ਤੱਤਾ, ਕਰਮੋ ਭਾਬੀ ਤੱਤੀ, ਸੂਰਜ ਤੱਤਾ, ਰੇਤ ਤੱਤੀ, ਤਵੀ ਤੱਤੀ, ਪਾਣੀ ਤੱਤਾ, ਮਹੀਨਾ ਤੱਤਾ। ਇਹਨਾਂ ਸਾਰਿਆਂ ਤੱਤਿਆਂ ਵਿੱਚ ਜੇ ਕੋਈ ਠੰਡਾ ਹੈ ਤਾਂ ਉਹ ਹੈ ਗੁਰੂ ਅਰਜਨ, ਕੈਸਾ ਹੈ ਤੀਰਜਵਾਨ। ਕਹਿੰਦੇ ਧਰਮ ਦੇ ਮਾਮਲੇ ਵਿੱਚ ਤੁਸੀਂ ਬਹੁਤ ਤੀਰਜਵਾਨ ਹੋ, ਗੁਰਮਤਿ ਦੇ ਮਾਮਲੇ ਵਿੱਚ ਬੜੀ ਡੂੰਘੀ ਸੋਚ ਰੱਖਦੇ ਹੋ। ਸਾਰੇ ਆਖੋ ਧੰਨ ਗੁਰੂ ਅਰਜਨ ਦੇਵ। ਗੁਰਮਤ ਦੇ ਮਾਮਲੇ ਵਿੱਚ ਸਤਿਗੁਰੂ ਜੀ ਬੈਠੇ ਸਨ, ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਭਾਈ ਮੁਕੰਦੇ ਨੇ ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਬੜਾ ਯਤਨ ਕਰੀਦਾ ਹੈ, ਮਨ ਵਿੱਚ ਟਿਕਾਓ ਨਹੀਂ, ਮਨ ਕਾਬੂ ਨਹੀਂ ਆਉਂਦਾ। ਜਦੋਂ ਅਸੀਂ ਬਾਨਪ੍ਰਸਤੀ ਗ੍ਰਸਤੀ ਜੋਗੀ ਅਤੇ ਸੰਨਿਆਸੀ ਇਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਕਿਰਿਆਵਾਂ ਵਿੱਚ ਵੇਖਦੇ ਹਾਂ, ਇਹ ਸਾਨੂੰ ਕਹਿੰਦੇ ਨੇ ਤੁਹਾਡੇ ਗੁਰਸਿੱਖਾਂ ਲਈ ਤੁਹਾਡਾ ਮਨ ਕਦੋਂ ਕਾਬੂ ਵਿੱਚ ਆਏਗਾ, ਤੁਸੀਂ ਮਨ ਕਿਵੇਂ ਕਾਬੂ ਕਰੋਗੇ, ਤੁਹਾਡੇ ਕੋਲ ਮਨ ਨੂੰ ਕਾਬੂ ਕਰਨ ਦੀ ਕੀ ਯੋਗਤ ਹੈ। ਸੱਚੇ ਪਾਤਸ਼ਾਹ ਸਾਡੀ ਮਤ ਤਾਂ ਜਵਾਬ ਦੇ ਗਈ ਹੈ, ਅਸੀਂ ਇਹਨਾਂ ਨੂੰ ਕੀ ਜਵਾਬ ਦੇਈਏ, ਮਨ ਤਾਂ ਸਾਡਾ ਆਪਣਾ ਕਾਬੂ ਵਿੱਚ ਨਹੀਂ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਭਾਈ ਮੁਕੰਦੇ ਤੂੰ ਕਦੇ ਘੋੜੀ ਦੀ ਸਵਾਰੀ ਕੀਤੀ ਹੈ? ਕਹਿਣ ਲੱਗੇ ਮਹਾਰਾਜ ਕੀਤੀ ਹੈ। ਕਹਿੰਦੇ ਕਿਵੇਂ ਸਵਾਰੀ ਕਰਦੇ? ਕਹਿੰਦੇ ਲਗਾਮ ਫੜ ਕੇ ਚੜ੍ਹ ਬਹਿਣਾ। ਕਹਿੰਦੇ ਫੇਰ ਕੀ ਕਰੀਦਾ? ਜੇ ਅੜੀਅਲ ਘੋੜਾ ਹੋਵੇ ਤਾਂ ਫਿਰ ਕਿਵੇਂ ਕਾਬੂ ਕਰੀਦਾ? ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਦੱਸੋ ਭਾਈ ਮੁਕੰਦਾ। ਕਹਿਣ ਲੱਗੇ ਮਹਾਰਾਜ ਲਗਾਮ ਫੜ ਕੇ ਖਿੱਚੀਦਾ, ਪਹਿਲਾਂ ਘੋੜਾ ਅੱਗੇ ਜਾਂਦਾ, ਜਾਣ ਦੇਈਦਾ, ਫਿਰ ਲਗਾਮ ਫੜ ਕੇ ਖਿੱਚ ਲਈਦਾ, ਫਿਰ ਜਿੱਥੇ ਇੱਛਾ ਹੋਵੇ ਉਸ ਲਗਾਮ ਫੜ ਕੇ ਲੈ ਜਾਈਦਾ। ਜੇ ਘੋੜਾ ਅੜੀਆਂ ਕਰੇ ਤਾਂ ਚਾਬਕਾਂ ਮਾਰ ਮਾਰ ਕੇ ਉਸ ਨੂੰ ਸਿੱਧੇ ਰਾਹ ਪਾ ਲਈਦਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਭਾਈ ਮੁਕੰਦਾ ਫੇਰ ਸੁਣ, ਇਹ ਮਨ ਵੀ ਬੜਾ ਅੜੀਅਲ ਘੋੜਾ ਹੈ, ਬੜਾ ਅੜੀਅਲ ਹੈ, ਇਸ ਨੂੰ ਗੁਰਸ਼ਬਦ ਦੀਆਂ ਲਗਾਮਾਂ ਪਾ ਲੈ। ਗੁਰਸ਼ਬਦ ਦੀ ਲਗਾਮ ਪਾਈ ਰੱਖੀ, ਦੇਖੀ ਗੁਰਸ਼ਬਦ ਨੂੰ ਨਾ ਛੱਡੀ, ਗੁਰਸ਼ਬਦ ਦਾ ਆਸਰਾ ਲਈ, ਗੁਰਸ਼ਬਦ ਨੂੰ ਨਾ ਭੁੱਲੀ, ਗੁਰਸ਼ਬਦ ਨਾਲ ਜੁੜਿਆ ਰਹੀ, ਗੁਰਸ਼ਬਦ ਨਾਲ ਸੰਬੰਧ ਜੋੜ ਕੇ ਇਸ ਮਨ ਦਾ ਗੁਰਸ਼ਬਦ ਨਾਲ ਸੰਬੰਧ ਜੋੜੀ ਰੱਖੀ। ਇਸ ਗੁਰਸ਼ਬਦ ਕਰਕੇ, ਗੁਰੂ ਸ਼ਬਦ ਦੀ ਕਮਾਈ ਕਰਕੇ ਮਨ ਨੂੰ ਕਾਬੂ ਰੱਖੀ। ਇਹ ਮਨ ਜਾਂਦਾ ਹੈ ਜਾਣ ਦੇਈ, ਲੇਕਿਨ ਗੁਰਸ਼ਬਦ ਨਾਲ ਫੇਰ ਮੋੜ ਲਈ ਅਤੇ ਪ੍ਰੇਮ ਦੀਆਂ ਚਾਬਕਾਂ ਮਾਰੀ। ਜਿਵੇਂ ਪ੍ਰੇਮ ਦੀਆਂ ਚਾਬਕਾਂ ਮਾਰੇਗਾ, ਗੁਰਸ਼ਬਦ ਦੀ ਲਗਾਮ ਨਾਲ ਖਿੱਚਾਂ ਪਾਏਗਾ, ਅਤੇ ਇੱਕ ਗੱਲ ਯਾਦ ਰੱਖੀ, ਜਿਸ ਦਾ ਇਹ ਸ਼ਬਦ ਹੋਏਗਾ ਨਾ, ਜੇ ਗੁਰਸ਼ਬਦ ਦੀਆਂ ਲਗਾਮਾਂ ਪਾਈ ਰੱਖਿਆ, ਜਾਂ ਪ੍ਰੇਮ ਦੀਆਂ ਚਾਬਕਾਂ ਮਾਰਦਾ ਰਿਹਾ, ਤਾਂ ਸੱਚਮੁੱਚ ਇਹ ਮਨ ਜਿਸ ਦਾ ਜੋਤ ਸਰੂਪ ਹੈ ਉਸੇ ਦੇ ਘਰ ਹੀ ਤੈਨੂੰ ਲੈ ਜਾਏਗਾ। ਆਖੋ ਵਾਹਿਗੁਰੂ। ਕਹਿਣ ਲੱਗੇ, ਗੁਰਮਤ ਦੇ ਮਾਮਲੇ ਵਿੱਚ ਤੁਸੀਂ ਬੜੇ ਗੰਭੀਰ ਹੋ। ਫਿਰ ਭੱਟਾ ਨੇ ਕਿਹਾ, ਪਰ ਦੁੱਖ ਵਿਸਾਰਨ, ਦੂਸਰਿਆਂ ਦੇ ਦੁੱਖਾਂ ਦੀ ਨਿਵਿਰਤੀ ਕਰਦੇ ਹੋ, ਪਰ ਦੁੱਖਾਂ ਦੀ ਨਿਵਿਰਤੀ ਕਰਨੀ ਤੁਹਾਨੂੰ ਆਉਂਦੀ ਹੈ? ਤੁਸੀਂ ਬ੍ਰਿਕਸ਼ ਦੇ ਪੱਤੇ ਨਹੀਂ ਝਾੜਦੇ, ਬਲਕਿ ਤੁਸੀਂ ਇਹ ਸਮਝ ਲਿਆ ਕਿ ਦੁੱਖਾਂ ਦਾ ਕਾਰਨ ਕੀ ਹੈ। ਤੁਸੀਂ ਇਹ ਸਮਝ ਲਿਆ, ਜਾਣ ਲਿਆ, ਪਰਮੇਸ਼ੁਰ ਤੇ ਭੁੱਲਿਆ ਵਿਆਪਨ ਸਭੈ ਰੋਗ। ਤੁਸੀਂ ਇਹ ਜਾਣ ਲਿਆ, ਦੁੱਖ ਤਦੇ ਜਾਂ ਵਿਸਰ ਜਾਵੇ, ਜਦੋਂ ਕੋਈ ਪਰਮਾਤਮਾ ਨੂੰ ਵਿਸਾਰ ਛੱਡਦਾ ਤਾਂ ਦੁੱਖ ਆਉਂਦੇ ਨੇ। ਤੁਸੀਂ ਇਹ ਜਾਣਿਆ ਪਰਮਾਤਮਾ ਨੂੰ ਵਿਸਾਰਨ ਦਾ ਕਾਰਨ ਕੀ ਹੈ? ਹਉਮੈ। ਇਸ ਕਰਕੇ ਤੁਸੀਂ ਇਹ ਜਾਣ ਕੇ ਕਿ ਹਉਮੈ ਕਰਕੇ ਪਰਮੇਸ਼ੁਰ ਵਿਸਰਦਾ ਅਤੇ ਪਰਮੇਸ਼ੁਰ ਦੇ ਵਿਸਰਨ ਕਰਕੇ ਦੁੱਖ ਆਉਂਦੇ ਨੇ, ਅਤੇ ਤੁਸੀਂ ਇਸ ਹਉਮੈ ਦੀ ਨਿਵਿਰਤੀ ਲਈ ਸ਼ਬਦ ਸਾਰ, ਹਰ ਸਮ ਉਧਾਰ, ਅਹੰਗ ਮੇਵ ਨਿਵਾਰਨ, ਪਹਿਲਾਂ ਤੁਸੀਂ ਹਉਮੈ ਨੂੰ ਦੂਰ ਕੀਤਾ, ਪਹਿਲਾਂ ਸ਼ਬਦ ਦੀ ਕਮਾਈ ਵਰਤਾਈ ਹੈ, ਪਹਿਲਾਂ ਗੁਰੂ ਦੇ ਸ਼ਬਦ ਨੂੰ ਵਰਤਾ ਕੇ ਇਸ ਮਨੁੱਖੀ ਜੀਵਨ ਵਿੱਚ ਹਉਮੈ ਤੋਂ ਮੁਕਤੀ ਦਵਾਈ ਹੈ। ਜਦੋਂ ਹਉਮੈ ਤੋਂ ਮੁਕਤੀ ਦਵਾਈ ਤਾਂ ਸਾਈਂ ਚੇਤੇ ਆਇਆ, ਅਤੇ ਜਿਨ੍ਹਾਂ ਨੂੰ ਸਾਈਂ ਚੇਤੇ ਆਇਆ ਉਹਨਾਂ ਨੂੰ ਸੁੱਖ ਮਿਲਿਆ। ਦੂਸਰਿਆਂ ਦੇ ਦੁੱਖਾਂ ਦੀ ਨਿਵਿਰਤੀ ਲਈ ਤੁਸੀਂ ਸ਼ਬਦ ਦੇ ਜਾਣਕਾਰ ਹੋ, ਸ਼ਬਦ ਸਾਰ, ਸ਼ਬਦ ਦੇ ਜਾਣਕਾਰ ਹੋ, ਤੁਹਾਨੂੰ ਗੁਰਸ਼ਬਦ ਦੀ ਸਾਰ ਹੈ, ਲੇਕਿਨ ਤੁਸੀਂ ਹਰ ਸਮ ਉਧਾਰ, ਜਿਵੇਂ ਪਰਮੇਸ਼ਰ ਸਾਰਿਆਂ ਨੂੰ ਇੱਕੋ ਜਿਹਾ ਵੇਖਦਾ ਹੈ, ਇੱਕੋ ਜਿਹਾ ਸਾਰਿਆਂ ਨੂੰ ਵਰਤਾਓ ਕਰਦਾ ਹੈ, ਤੁਸੀਂ ਵੀ ਗੁਰਸ਼ਬਦ ਨੂੰ ਉਸੇ ਤਰ੍ਹਾਂ ਹੀ ਵਰਤਾਇਆ। ਜਿਹੜਾ ਵੀ ਦੁਖੀ ਦੇਖਿਆ, ਕੋਈ ਵੀ ਦੁਖੀ ਦੇਖਿਆ, ਤੁਸੀਂ ਉਸ ਲਈ ਗੁਰਸ਼ਬਦ ਵਰਤਾਇਆ। ਹਰ ਦੁਖੀ ਦੀ ਨਿਵਿਰਤੀ ਲਈ, ਉਸ ਦੇ ਦੁੱਖ ਦੀ ਨਿਵਿਰਤ ਲਈ ਤੁਸੀਂ ਸੇਵਾ ਵਿੱਚ ਜੁੜ ਪਏ ਹੋ। ਤੁਸੀਂ ਹਰ ਸਮ ਉਧਾਰ, ਕੋਈ ਵੀ ਤੁਹਾਡੇ ਕੋਲ ਆਇਆ, ਤੁਸੀਂ ਇਹ ਨਹੀਂ ਵੇਖਿਆ ਆਪਣਾ ਜਾਂ ਬਗਾਨਾ, ਤੁਹਾਡੇ ਲਈ ਕੋਈ ਬਗਾਨਾ ਹੁੰਦਾ ਹੀ ਨਹੀਂ, ਤੁਹਾਡੇ ਲਈ ਸਾਰੇ ਆਪਣੇ ਹਨ। ਆਖੋ ਵਾਹਿਗੁਰੂ। ਕਹਿੰਦੇ ਨੇ ਇੱਕ ਵਾਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਾ ਰਹੇ ਸਨ, ਰਸਤੇ ਚੀਕ ਪੁਕਾਰਾਂ ਦੀ ਆਵਾਜ਼ ਸੁਣੀ, ਬਹੁਤ ਕੋਈ ਚੀਕਾਂ ਮਾਰ ਰਿਹਾ, ਤੜਫ ਰਿਹਾ, ਕੁੱਲਾ ਰਿਹਾ। ਕੀ ਵੇਖਦੇ ਨੇ, ਇੱਕ ਬੰਦਾ ਮੰਜੇ 'ਤੇ ਲੇਟਿਆ ਹੋਇਆ, ਚਾਰ ਬੰਦਿਆਂ ਨੇ ਮੰਜਾ ਚੱਕਿਆ ਹੋਇਆ, ਉਸ ਦੇ ਨਾਲ ਹੋਰ ਕੁਛ ਸਾਥੀ ਜਾ ਰਹੇ ਨੇ, ਉਹ ਮੰਜੇ 'ਤੇ ਬੈਠਾ, ਕੁਰਲਾਈ ਜਾਂਦਾ, ਚੀਕਾਂ ਮਾਰੀ ਜਾਂਦਾ। ਸਤਿਗੁਰ ਕੋਲ ਜਾ ਕੇ ਪੁੱਛਦੇ ਨੇ, ਇਹ ਕਿਉਂ ਚੀਕਾਂ ਮਾਰ ਰਿਹਾ, ਇਸ ਨੂੰ ਕੀ ਦੁੱਖ ਹੈ, ਇਹ ਰੋ ਕਿਉਂ ਰਿਹਾ। ਕਹਿਣ ਲੱਗੇ, ਸਾਡੇ ਪਿੰਡ ਦਾ ਚੌਧਰੀ ਹੈ, ਇਸ ਨੂੰ ਕੋਹੜ ਹੋ ਗਿਆ, ਕਾਫੀ ਸਮਾਂ ਹੋ ਗਿਆ ਇਸ ਕੋਹੜੀ ਨੂੰ, ਕੋਹੜ ਦਾ ਰੋਗ ਭੁਗਤਦਿਆਂ ਨੂੰ ਬਹੁਤ ਬੁਰੀ ਹਾਲਤ ਹੈ, ਕੋਈ ਇਸ ਦੇ ਨੇੜੇ ਨਹੀਂ ਲੱਗਦਾ, ਕੋਈ ਇਸ ਨੂੰ ਵੇਖਣਾ ਨਹੀਂ ਚਾਹੁੰਦਾ, ਸਾਰਾ ਦਿਨ ਪਛ ਪਈ ਰਹਿੰਦੀ ਹੈ, ਰੋਂਦਾ ਰਹਿੰਦਾ। ਹੁਣ ਇਸ ਦੀ ਇੱਛਾ ਹੈ ਕਿ ਮੈਨੂੰ ਜਿਉਂਦੇ ਨੂੰ ਹੀ ਦਰਿਆ ਵਿੱਚ ਰੋੜ ਦਿਓ, ਪਾਣੀ ਵਿੱਚ ਰੋੜ ਦਿਓ। ਸਾਰੇ ਪਿੰਡ ਵਾਲੇ ਇਸ ਦੀ ਇੱਛਾ ਪੂਰੀ ਕਰਨ ਵਾਸਤੇ ਇਸ ਨੂੰ ਜਿਉਂਦੇ ਹੀ ਪਾਣੀ ਵਿੱਚ ਰੋੜਨ ਚੱਲੇ ਹਾਂ, ਇਹ ਆਖਰੀ ਸਫ਼ਰ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਇਸ ਨੂੰ ਫਿਰ ਪਾਣੀ ਵਿੱਚ ਕਿਉਂ ਰੋੜਦੇ ਹੋ, ਇਸ ਨੂੰ ਤਰਨ ਤਾਰਨ ਸਾਹਿਬ ਲਿਆ। ਸਤਿਗੁਰੂ ਜੀ ਦੇ ਕਹਿਣ 'ਤੇ ਉਸ ਕੋਹੜੀ ਨੂੰ ਤਰਨ ਤਾਰਨ ਸਾਹਿਬ ਲੈ ਆਏ, ਪਰ ਦੁੱਖ ਵਿਸਾਰਨ ਸਤਿਗੁਰੂ ਜੀ ਨੇ ਆਪਣੇ ਦੁਮਾਲਣਾ ਕੱਢਿਆ, ਉਸ ਕੋਹੜੀ ਦਾ ਮੂੰਹ ਸਾਫ਼ ਕਰਦੇ ਨੇ, ਉਸ ਦੀ ਪੱਸ ਸਾਫ਼ ਕਰਦੇ ਨੇ, ਉਸ ਦੇ ਜ਼ਖਮ ਧੋਂਦੇ ਨੇ, ਉਸ ਨੂੰ ਦਵਾ ਦਾਰੂ ਦਿੰਦੇ ਨੇ, ਉਸ ਦੀ ਸੇਵਾ ਵਿੱਚ ਲੱਗ ਪਏ, ਅਤੇ ਨਾਲ ਕਹਿੰਦੇ ਨੇ, ਭਲਿਆ ਇਹ ਜਿਹੜਾ ਸਰੀਰਕ ਰੋਗ ਭੋਗ ਰਿਹਾ, ਇਹ ਪਤਾ ਕਿਉਂ ਆਇਆ, ਤੈਨੂੰ ਪਰਮੇਸ਼ਰ ਦੀ ਬਾਣੀ ਭੁੱਲੀ ਹੋਏਗੀ, ਜਿਉਂ ਤਨ ਬਾਣੀ ਵਿਸਰ ਜਾਏ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ। ਜਿਨ੍ਹਾਂ ਨੂੰ ਪਰਮੇਸ਼ਰ ਦੀ ਬਾਣੀ ਵਿਸਰਦੀ ਹੈ ਉਹ ਕੋਹੜੀ ਹੋ ਜਾਂਦੇ ਨੇ, ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਵਿਸਰਦਾ ਹੈ ਉਹ ਕੋਹੜੀ ਹੋ ਜਾਂਦੇ ਨੇ, ਜੋ ਗੁਰ ਕੇ ਫਿਟਕੇ ਉਹ ਕੋਹੜੀ ਨੇ, ਫਿਟਕੇ ਗੁਰੂ ਦੇ ਫਿਟਕਾਰੇ ਹੋਏ, ਸਾਈਂ ਦੇ ਫਿਟਕਾਰੇ ਹੋਏ, ਉਹ ਕੁਸ਼ਟੀ ਹੁੰਦੇ ਨੇ। ਉਹ ਅੱਗੇ ਕੁਸ਼ਟੀ ਗੁਰ ਕੇ ਫਿਟਕੇ ਜੇ ਉਸ ਮਿਲੇ ਤਿਸ ਕੁਸ਼ਟ ਉਠਾਈ, ਜਿਹੜੇ ਗੁਰੂ ਦੇ ਫਿਟਕਾਰੇ ਨੇ ਕੁਸ਼ਟੀ ਨੇ, ਜਿਹੜੇ ਸਾਈਂ ਦੇ ਫਿਟਕਾਰੇ ਨੇ ਕੁਸ਼ਟੀ ਨੇ। ਇਹ ਜਿਹੜਾ ਤੂੰ ਰੋਗ ਭੁਗਤ ਰਿਹਾ, ਪਰਮੇਸ਼ਰ ਨੂੰ ਭੁੱਲਿਆ, ਜੇ ਪਰਮੇਸ਼ਰ ਨੂੰ ਭੁੱਲਣ ਕਰਕੇ ਤੈਨੂੰ ਰੋਗ ਆਇਆ, ਰੋਗ ਤਾਂ ਸਰੀਰ ਭੁਗਤ ਰਿਹਾ, ਅਤੇ ਇਸ ਤਰ੍ਹਾਂ ਕਰ, ਅਤੇ ਤੂੰ ਹੁਣ ਉਸੇ ਹੀ ਰਸਨਾ ਨਾਲ ਪਰਮੇਸ਼ਰ ਦਾ ਨਾਮ ਜਪ, ਉਸੇ ਹੀ ਰਸਨਾ ਨਾਲ ਪਰਮੇਸ਼ਰ ਦੀ ਬਾਣੀ ਪੜ੍ਹ। ਜਿਵੇਂ ਜਿਵੇਂ ਬਾਣੀ ਪੜ੍ਹੇਗਾ, ਜਿਵੇਂ ਜਿਵੇਂ ਪਰਮੇਸ਼ਰ ਦਾ ਨਾਮ ਜਪੇਗਾ, ਅਤੇ ਤੇਰੇ ਪਹਿਲਾਂ ਮਨ ਦਾ ਕੋੜ ਦੂਰ ਹੋਏਗਾ, ਜਦੋਂ ਮਨ ਦਾ ਕੋੜ ਦੂਰ ਹੋ ਜਾਏ ਤਾਂ ਫਿਰ ਤਨ ਦਾ ਕੋੜ ਦੂਰ ਹੋ ਜਾਂਦਾ ਹੈ। ਅਤੇ ਸਾਹਿਬ ਨੇ ਕਿਰਪਾ ਕੀਤੀ, ਜਿਵੇਂ ਜਿਵੇਂ ਸਾਹਿਬ ਦੀ ਕਿਰਪਾ ਨਾਲ ਉਸ ਕੋਹੜੀ ਨੇ ਨਾਮ ਜਪਿਆ, ਉਸ ਕੋਹੜੀ ਨੇ ਬਾਣੀ ਪੜ੍ਹੀ, ਉਹ ਕੋਹੜ ਦੇ ਰੋਗ ਤੋਂ ਮੁਕਤ ਹੋ ਗਿਆ। ਸਤਿਗੁਰੂ ਜੀ ਨੇ ਉਸ ਤੋਂ ਬਾਅਦ ਉੱਤੇ ਹੀ ਕੋਹੜੀਆਂ ਦੇ ਲਈ ਇੱਕ ਘਰ ਖੋਲ੍ਹ ਦਿੱਤਾ, ਜੋ ਅੱਜ ਤੱਕ ਸ਼੍ਰੀ ਤਰਨ ਤਾਰਨ ਸਾਹਿਬ ਵਿਖੇ ਸਤਿਗੁਰੂ ਜੀ ਦਾ ਚਲਾਇਆ ਹੋਇਆ ਅੱਜ ਵੀ ਕੋਹੜੀ ਘਰ ਹੈ, ਜਿੱਥੇ ਉਹਨਾਂ ਦੀ ਸੇਵਾ ਹੁੰਦੀ ਹੈ, ਜਿੱਥੇ ਉਹਨਾਂ ਦਾ ਇਲਾਜ ਹੁੰਦਾ ਹੈ, ਉਹਨਾਂ ਦੀ ਸੇਵਾ ਸੰਭਾਲ ਹੁੰਦੀ ਹੈ। ਐਸੇ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਬਾਰੇ ਕਿਹਾ ਪਰ ਦੁੱਖ ਵਿਸਾਰਨ ਸ਼ਬਦ ਸਾਰ ਹਰ ਸਮ ਉਧਾਰ ਅੰਗ ਮੇਵ ਨਿਵਾਰਨ। ਫਿਰ ਭੱਟ ਕਹਿੰਦੇ ਤੁਸੀਂ ਦਾਨੀਆਂ 'ਚੋਂ ਮਹਾਂਦਾਨੀ ਹੋ। ਮਹਾਂਦਾਨ ਸਤਿਗੁਰ ਗਿਆਨ ਰੱਬੀ ਗਿਆਨ ਦੇ, ਮਹਾਂਦਾਨੀ ਗਿਆਨਾਂ 'ਚੋਂ ਗਿਆਨ ਰੱਬੀ ਗਿਆਨ, ਗਿਆਨਾਂ 'ਚੋਂ ਗਿਆਨ ਗੁਰੂ ਦਾ ਗਿਆਨ, ਮਹਾਂਦਾਨ ਗੁਰੂ ਦਾ ਗਿਆਨ ਔਰ ਗੁਰੂ ਦੇ ਗਿਆਨ ਦੇ ਰੱਬੀ ਗਿਆਨ ਦੇ ਮਹਾਂਦਾਨੀ ਹੋ। ਸਤਿਗੁਰ ਅਸੀਂ ਵੇਖਿਆ ਤੁਸੀਂ ਜਦੋਂ ਇਹ ਦਾਨ ਵੰਡਦੇ ਹੋ ਨਾ, ਮਨ ਚਾਓ ਨਾ ਹੁੱਟਾ, ਤੁਹਾਡਾ ਚਾਓ ਮੁੱਕਦਾ ਹੀ ਨਹੀਂ, ਕਦੇ ਤੁਹਾਨੂੰ ਥੱਕਿਆ ਹੋਇਆ ਨਹੀਂ ਦੇਖਿਆ। ਦਿਨ ਰਾਤ ਗੁਰੂ ਸ਼ਬਦ ਦਾ ਲੰਗਰ ਚਲਾਇਆ ਹੋਇਆ, ਲੰਗਰ ਚੱਲੇ ਗੁਰ ਸ਼ਬਦ ਹਰ ਹਰ ਤੋਟ ਨਾ ਆਵੀ ਖੱਟੀ ਹੈ। ਕਦੇ ਵੇਖੋ, ਰਾਤੀ ਵੇਖੋ ਸਵੇਰੇ ਵੇਖੋ, ਤੁਸੀਂ ਤਾਂ ਗੁਰ ਸ਼ਬਦ ਦਾ ਲੰਗਰ ਚਲਾ ਰਹੇ ਹੋ। ਜਦੋਂ ਵੀ ਵੇਖੋ ਗੁਰ ਸ਼ਬਦ ਦਾ ਲੰਗਰ, ਸ਼ਬਦ ਖੁੱਟ ਬਾਬਾ ਨਾਨਕਾ ਖਾਏ ਖਰਚ ਤਨ ਮਾਲ, ਤੁਸੀਂ ਇਸ ਨੂੰ ਵੇਖ ਲਿਆ, ਇਸ ਨੂੰ ਕਮਾ ਲਿਆ, ਤੁਸੀਂ ਐਸੇ ਦਾਨੀ ਹੋ। ਸਤਿਗੁਰੂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਤੁਸੀਂ ਇੱਕ ਗੱਲ ਸਮਝ ਲਈ ਹੈ, ਜਿਵੇਂ ਭਾਈ ਲਾਲ ਜੀ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਸ਼ਾਂਤੀ ਨਹੀਂ, ਸ਼ਾਂਤੀ ਕਿੱਥੋਂ ਨਸੀਬ ਹੋਏਗੀ, ਮਨ ਵਿੱਚ ਸ਼ਾਂਤੀ ਨਹੀਂ। ਅੱਜ ਭੱਟ ਕਹਿੰਦੇ ਸਤਵੰਤ ਹਰ ਨਾਮ ਮੰਤਰ ਨਵ ਨਿਧ ਨਾਨਕ ਖੁੱਟੇ। ਤੁਸੀਂ ਤਾਂ ਇਹ ਦੇਖ ਲਿਆ ਗੁਰੂ ਦਾ ਦਿੱਤਾ ਹੋਇਆ ਨਾਮ ਮੰਤਰ ਕੋਈ ਬੀਜ ਪਾ ਦੇ, ਐਸਾ ਨਾਮ ਮੰਤਰ ਬੀਜੇ ਗੁਰੂ ਦਾ ਦਿੱਤਾ ਹੋਇਆ, ਜਿਸ ਨਾਮ ਮੰਤਰ ਬਾਰੇ ਕਹਿੰਦੇ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਨਵ ਨਿਧ ਸਾਰੇ ਖਜ਼ਾਨੇ ਨਾਨਕ ਖੁੱਟਣ ਵਾਲੇ। ਜੇ ਕੋਈ ਨਾਮ ਮੰਤਰ ਬੀਜ ਦੇਵੇ, ਇਸੇ ਨਾਮ ਮੰਤਰ ਬੀਜੇ ਹੋਏ ਨੂੰ ਬ੍ਰਿਕਸ਼ ਲੱਗਦਾ ਰੱਬੀ ਗਿਆਨ ਦਾ, ਰੱਬੀ ਗਿਆਨ ਦਾ ਫਲ ਲੱਗਦਾ। ਤਾਂ ਜਦੋਂ ਭਾਈ ਲਾਲੂ ਨੇ, ਭਾਈ ਲਾਲ ਜੀ ਨੇ ਕਿਹਾ ਮਹਾਰਾਜ ਸ਼ਾਂਤੀ ਨਹੀਂ, ਕਹਿੰਦੇ ਸ਼ਾਂਤੀ ਕਿਵੇਂ ਮਿਲੇਗੀ ਭਾਈ ਲਾਲ, ਕਦੇ ਸੋਚਿਆ ਪਹਿਲਾਂ ਦੇ ਜੜ ਅੰਦਰ ਜੰਮੈ ਤਾਂ ਉੱਪਰ ਹੋਵੇ ਛਾਂ, ਬ੍ਰਿਕਸ਼ ਤਾਂ ਅਜੇ ਪੈਦਾ ਹੀ ਨਹੀਂ ਹੋਇਆ ਅਤੇ ਛਾਂ ਤੂੰ ਪਹਿਲਾਂ ਮੰਗਦਾ, ਅਤੇ ਬ੍ਰਿਕਸ਼ ਤਾਂ ਹੋਏਗਾ ਜੇ ਪਹਿਲਾਂ ਜੜ ਜੰਮੇਗੀ, ਜੜ ਤਾਂ ਜੰਮੇਗੀ ਜੇ ਬੀਜੇਗਾ, ਜੇਕਰ ਬੀਜਿਆ ਹੀ ਨਹੀਂ, ਜੜ ਹੀ ਨਹੀਂ ਬਣੀ ਤਾਂ ਬ੍ਰਿਕਸ਼ ਕਿੱਥੇ, ਜੇ ਬ੍ਰਿਕਸ਼ ਨਹੀਂ ਤਾਂ ਛਾਂ ਕਿੱਥੇ, ਤੂੰ ਪਹਿਲਾਂ ਛਾਂ ਮੰਗਦਾ। ਕਹਿੰਦੇ ਪਹਿਲੋਂ ਦੇ ਜੜ ਅੰਦਰ ਜੰਮੈ ਤਾਂ ਉੱਪਰ ਹੋਵੇ ਛਾਂ, ਅਤੇ ਕਹਿੰਦੇ ਪਹਿਲਾਂ ਤੂੰ ਕੀ ਸ਼ਬਦ ਦਾ ਬੀਜ ਪਾਇਆ, ਜੇ ਤੂੰ ਸ਼ਬਦ ਨੂੰ ਬੀਜਿਆ ਹੀ ਨਹੀਂ ਤਾਂ ਤੇਰੇ ਜੀਵਨ ਵਿੱਚ ਸ਼ਾਂਤੀ ਦਾ ਬ੍ਰਿਸ਼ ਕਿਵੇਂ ਜੰਮੇਗਾ। ਆਖੋ ਵਾਹਿਗੁਰੂ, ਗੁਰ ਸ਼ਬਦ ਦਾ ਬੀਜ ਤਾਂ ਪਾ, ਗੁਰੂ ਦੇ ਦਿੱਤੇ ਹੋਏ ਗੁਰਮੰਤਰ ਨੂੰ ਬੀਜ ਤਾਂ ਸਹੀ, ਜਪ ਤਾਂ ਸਹੀ, ਬੀਜਿਆ ਹੋਇਆ ਗੁਰ ਸ਼ਬਦ ਬੀਜਿਆ ਹੋਇਆ ਗੁਰਮੰਤਰ ਤੇਰਾ ਐਸਾ ਜੀਵਨ ਰੂਪੀ ਬ੍ਰਿਕਸ਼ ਬਣੇਗਾ ਜਿੱਥੇ ਸ਼ਾਂਤੀ ਮਿਲੇਗੀ, ਉਹ ਛਾਂ ਮਿਲੇਗੀ, ਜਿੱਥੇ ਰੱਬੀ ਗਿਆਨ ਦਾ ਫਲ ਵੀ ਲੱਗਦਾ ਉੱਥੇ ਐਸਾ ਛਾਂ ਦਿੰਦਾ ਜਿਸ ਛਾਂ ਨੂੰ ਸ਼ਾਂਤੀ ਕਹਿੰਦੇ ਨੇ। ਆਖੋ ਵਾਹਿਗੁਰੂ, ਸ਼ਾਂਤੀ ਤਾਂ ਫਿਰ ਸ਼ਬਦ ਦੀ ਕਮਾਈ 'ਚੋਂ ਹੈ, ਸ਼ਬਦ ਨੂੰ ਕਮਾਏਗਾ ਤਾਂ ਸ਼ਾਂਤੀ ਮਿਲੇਗੀ। ਅਤੇ ਅੱਜ ਕਹਿੰਦੇ ਪਾਠ ਇਹ ਗੁਰੂ ਰਾਮਦਾਸ ਕੌਣ ਨੇ, ਗੁਰੂ ਅਰਜਨ ਕੌਣ ਨੇ। ਗੁਰੂ ਅਰਜਨ ਸਰੀਰ ਕਰਕੇ ਤਾਂ ਗੁਰੂ ਰਾਮਦਾਸ ਜੀ ਦੇ ਸੁਪੁੱਤਰ ਨੇ, ਗੁਰੂ ਰਾਮਦਾਸ ਤਨ, ਤਨ ਦਾ ਅਰਥ ਹੈ ਸਰੀਰ, ਸਰੀਰ ਕਰਕੇ ਤਾਂ ਗੁਰੂ ਰਾਮਦਾਸ ਜੀ ਦੇ ਸੁਪੁੱਤਰ ਨੇ, ਪਰ ਇਹ ਸਰਵਵਿਆਪਕ ਨੇ, ਜੀਵਨ ਕਰਕੇ ਸਰਵਵਿਆਪਕ ਨੇ। ਸਰੀਰ ਗੁਰੂ ਰਾਮਦਾਸ ਜੀ ਦੇ ਘਰ ਜਨਮ ਲਿਆ, ਲੇਕਿਨ ਇਹਨਾਂ ਦੇ ਜੀਵਨ ਨੇ ਉਸੇ ਗੁਰੂ ਨਾਨਕ ਦੇ ਘਰ ਜਨਮ ਲੈ ਲਿਆ, ਉਸੇ ਗੁਰੂ ਨਾਨਕ ਦੀ ਸਿੱਖੀ ਵਿੱਚ ਜਨਮ ਲੈ ਲਿਆ। ਜਿਸ ਗੁਰੂ ਨਾਨਕ ਦੀ ਗੁਰਸਿੱਖੀ ਨੇ ਸਹਿਜ ਚੰਦੋਵਾ ਤਾਣਿਓ, ਆਖੋ ਵਾਹਿਗੁਰੂ, ਆਤਮਕ ਅਡੋਲਤਾ ਦਾ ਚੰਦੋਵਾ ਤਾਣਿਆ, ਜਿਸ ਚੰਦੋਏ ਦੇ ਹੇਠਾਂ ਬੈਠੇ ਹਾਂ ਕਦੇ ਵਿਕਾਰਾਂ ਦਾ ਸੇਕ ਨਹੀਂ ਲੱਗਦਾ, ਆਖੋ ਵਾਹਿਗੁਰੂ। ਅੱਜ ਕੱਲ੍ਹ ਪੱਟ ਉੱਛਰਦੇ ਨੇ ਅਤੇ ਸੱਚਮੁੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਰੱਬੀ ਗਿਆਨ ਦੇ ਰਾਜੇ, ਤੁਸੀਂ ਸੱਚਮੁੱਚ ਇਸ ਰੱਬੀ ਗਿਆਨ ਦੇ ਰਾਜ ਦਾ, ਰਾਜ ਯੋਗ ਦਾ ਰਸ ਮਾਣਿਆ, ਆਖੋ ਵਾਹਿਗੁਰੂ। ਸੱਚਮੁੱਚ ਤੁਸੀਂ ਰੱਬੀ ਗਿਆਨ ਦੇ ਯੋਗ ਦਾ ਰਸ ਮਾਣੇ ਹੈ। ਕਿਵੇਂ ਕਹਿੰਦੇ ਨੇ ਧੰਨ ਗੁਰੂ ਰਾਮਦਾਸ ਜੀ ਦੇ ਗ੍ਰਹਿ ਕੈਸਾ ਭਗਤੀ ਦਾ ਅਵਤਾਰ ਹੋਇਆ, ਗੁਰੂ ਅਰਜਨ ਦੇਵ ਜੀ ਮਹਾਰਾਜ ਕਿਵੇਂ ਕਹਿੰਦੇ ਨੇ। ਰਾਮਦਾਸ ਕਰ ਕੀਓ ਪਰਗਾਸਾ, ਸਗਲ ਮਨੋਰਥ ਪੂਰੀ ਆਸਾ।
ਗੁਰ ਰਾਮਦਾਸ ਕਰ ਕੀਓ ਪਰ
ਸਿਮਰੰਗ ਸੋਈ ਪੁਰਖ ਅਚਲ ਅਬਨਾਸੀ, ਸਿਮਰੰਗ ਸੋਈ ਪੁਰਖ ਅਚਲ ਅਬਨਾਸੀ, ਜਿਸ ਸਿਮਰਤ ਦੁਰਮਤ ਮਲਨਾਸੀ, ਜਿਸ ਸਿਮਰਤ ਦੁਰਮਤ ਮਲਨਾਸੀ, ਜਿਸ ਸਿਮਰਤ ਦੁਰਮਤ ਮਲਨਾ। ਸਤਿਗੁਰ ਚਰਨ ਕੰਬਲ ਰਿਧ ਧਾਰੰ, ਸਤਿਗੁਰ ਚਰਨ ਕੰਬਲ ਰਿਧ ਧਾਰੰ, ਗੁਰ ਅਰਜਨ ਗੁਣ ਸਹਿਜ ਵਿਚਾਰੰ, ਗੁਰ ਅਰਜਨ ਸਹਿਜ ਵਿਚਾਰੰ, ਗੁਰੇ ਅਰਜਨ ਗੁਣ ਸਹਿਜ ਵਿਚਾਰੰ।
ਗੁਰ ਰਾਮਦਾਸ ਕਰ ਕੀ ਅਪਾਰ ਗਾਸਾ, ਸਗਲ ਮਨੋਰਥ ਪੂਰੀ ਆਸਾ। ਗੁਰ ਰਾਮ ਸਗਲ ਮਨੋਰਥ ਪੂਰੀ।
जन्मत गुरमत ब्रह्म पछाण्यो तै जन्मत गुरमत ब्रह्म पछाण्यो कल जोड़ कर सुजस बखाण्यो कल जोड़ कर सुजस बखाण्यो कल जोड़ कर सुजस बखाण्यो बोलो
गुरु रामदास कर की अपार गासा सगल मनोरथ पूरी
सारे बोलो गुरु रामदास की अपार गासा सगल मनोरथ पूरी आशा गुरु रामदास कर कियो परगासा सगल मनोरथ पूरी आशा गुरु रामदास कर कियो परगासा सगल मनोरथ ਪਟਾ ਨੇ ਇਹ ਗੱਲ ਆਖ ਦਿੱਤੀ ਭਗਤ ਜੋ ਕੋ ਜੈਤਵਾਰ ਹਰ ਜਨਕ ਉਪਾਇਓ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਸੀਂ ਇਹ ਜਾਣ ਲਿਆ ਜੋਗ ਕਹਿੰਦੇ ਨੇ ਨਿੱਜ ਘਰ ਟਿਕਣ ਦਾ ਨਾਮ ਹੈ ਕੋਈ ਥੋੜ੍ਹੇ ਸਮੇਂ ਲਈ ਵੀ ਆਪਣੇ ਨਿੱਜ ਘਰ ਟਿਕਾਓ ਬਣਾ ਲਵੇ ਉਸ ਨੂੰ ਨਿਰੋਲ ਜੋਗ ਕਹਿੰਦੇ ਨੇ ਅਤੇ ਭਗਤੀ ਪ੍ਰੇਮਾ ਭਾਵ ਵਿੱਚ ਟਿਕ ਕੇ ਕੋਈ ਪਰਮੇਸ਼ੁਰ ਦੇ ਅਦਬ ਵਿੱਚ ਲੀਨ ਹੋ ਜਾਏ ਉਸ ਦਾ ਨਾਮ ਹੈ ਭਗਤੀ ਦੂਜੇ ਸ਼ਬਦਾਂ ਵਿੱਚ ਇਸ ਤਰ੍ਹਾਂ ਕਹਿ ਦਈਏ ਕੋਈ ਪਰਮੇਸ਼ੁਰ ਦੇ ਭਾਵ ਵਿੱਚ ਟਿਕ ਕੇ ਭਾਵ ਵਿੱਚ ਸਮਾ ਜਾਏ ਭਾਵ ਹੋਵੇ ਅਤੇ ਭਾਵ ਅਤੇ ਪਾਉ ਤੋਂ ਪਾਉ ਪਾਉ ਤੋਂ ਭਗਤੀ ਇਸ ਦਾ ਨਾਮ ਹੈ ਭਗਤੀ ਪਟ ਕਹਿੰਦੇ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੁਸੀਂ ਭਗਤੀ ਅਤੇ ਯੋਗ ਦੇ ਜੇਤੂ ਹੋ ਇਉਂ ਲੱਗਦਾ ਜੈਤਵਾਰ ਤੁਸੀਂ ਜਿੱਤ ਲਿਆ ਭਗਤੀ ਦੇ ਯੋਗ ਨੂੰ ਜਿੱਤ ਲਿਆ ਕਦੇ ਕਦੇ ਇਸ ਤਰ੍ਹਾਂ ਵੀ ਵਿਚਾਰ ਹੁੰਦਾ ਜਿੱਥੇ ਮਨੁੱਖ ਦੀ ਘਾਲਣਾ ਦਾ ਸੰਬੰਧ ਹੈ ਉਸ ਦਾ ਨਾਮ ਹੈ ਯੋਗ ਅਤੇ ਜੇ ਅਗਰ ਕੋਈ ਘਾਲਣਾ ਵਿੱਚ ਟਿਕਦਾ ਕਿਸੇ ਨੇ ਆਪਣੇ ਆਪ ਨੂੰ ਘਾਲਣਾ ਵਿੱਚ ਟਿਕਾ ਕੇ ਆਪਣੇ ਆਪ ਨੂੰ ਭਗਤ ਵੀ ਕਿਹਾ ਲੇਖਕ ਸਾਹਿਬ ਕਹਿੰਦੇ ਜਿੱਥੇ ਮਨ ਅਤੇ ਬੁੱਧ ਦੀ ਪਹੁੰਚ ਨਹੀਂ ਕੋਈ ਅੰਤਸ਼ਕਰਨ ਨੂੰ ਟੱਪ ਜਾਏ ਕੋਈ ਘਾਲਣਾ ਨੂੰ ਟੱਪ ਜਾਏ ਇਹ ਕਹੇ ਮੇਰੀ ਘਾਲਣਾ ਨਾਲ ਨਹੀਂ ਹੋ ਸਕਦਾ ਤੇਰੀ ਨਜ਼ਰ ਨਾਲ ਹੋ ਸਕਦਾ ਜਦੋਂ ਐਸਾ ਸੁਭਾਅ ਬਣ ਜਾਏ ਮੇਰੇ ਉੱਦਮ ਕੀਤਿਆਂ ਕੁਛ ਨਹੀਂ ਹੋਣਾ ਤੇਰੀ ਕਿਰਪਾ ਨਾਲ ਹੋਣਾ ਅਤੇ ਜਦੋਂ ਮਨ ਅਤੇ ਬੁੱਧ ਦੀ ਪਹੁੰਚ ਤੋਂ ਟੱਪ ਕੇ ਅਗਲੇ ਅੰਨ ਭਾਵ ਵਿੱਚ ਚਲਾ ਜਾਏ ਉਸ ਨੂੰ ਕਹਿੰਦੇ ਨੇ ਰੱਬੀ ਗਿਆਨ। ਅੱਜ ਭੱਟ ਕਹਿੰਦੇ ਜਿੱਥੇ ਤੁਸੀਂ ਭਗਤੀ ਅਤੇ ਯੋਗ ਦੇ ਜੈਤਵਾਰ ਹੋ ਜੇਤੂ ਹੋ ਉੱਥੇ ਹਰ ਜਨਕ ਉਹ ਪਾਇਓ, ਤੁਸੀਂ ਉਹ ਰੱਬੀ ਗਿਆਨ ਵੀ ਪਾਇਆ। ਕਹਿੰਦੇ ਇਸ ਨੂੰ ਅਸੀਂ ਕਿਵੇਂ ਜਾਣਿਆ? ਅਸੀਂ ਵੇਖਿਆ ਇਹ ਰੱਬੀ ਗਿਆਨ ਨੂੰ ਕਿਵੇਂ ਵੇਖਿਆ? ਜਦੋਂ ਅਸੀਂ ਤੁਹਾਡੀ ਰਸਨਾ 'ਤੇ ਪਰਮੇਸ਼ੁਰ ਦੇ ਸ਼ਬਦ ਨੂੰ ਉਚਰਦਾ ਵੇਖਿਆ, ਤੁਹਾਡੀ ਰਸਨਾ 'ਤੇ ਜਦੋਂ ਸ਼ਬਦ ਦਾ ਪ੍ਰਕਾਸ਼ ਵੇਖਿਆ, ਸ਼ਬਦ ਗੁਰੂ ਪ੍ਰਕਾਸ਼ ਹੋ, ਜਦੋਂ ਗੁਰ ਸ਼ਬਦ ਦਾ ਪ੍ਰਕਾਸ਼ ਵੇਖਿਆ, ਜਦੋਂ ਤੁਹਾਡੀ ਰਸਨਾ 'ਤੇ ਗੁਰ ਸ਼ਬਦ ਨੂੰ ਵੇਖਿਆ ਤਾਂ ਇਉਂ ਲੱਗਿਆ ਤੁਸੀਂ ਨਹੀਂ ਬੋਲਦੇ, ਤੁਹਾਡੀ ਰਸਨਾ 'ਤੇ ਹਰੀ ਬੋਲਦਾ, ਤੁਸੀਂ ਨਹੀਂ ਬੋਲਦੇ, ਤੁਹਾਡੀ ਰਸਨਾ 'ਤੇ ਪਰਮਾਤਮਾ ਬੋਲਦਾ। ਸ਼ਬਦ ਨਹੀਂ ਵਸਿਆ ਬਲਕਿ ਪਰਮਾਤਮਾ ਵਸਿਆ। ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਵਸਾਇਓ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਹੁਣ ਤਾਂ ਇਉਂ ਲੱਗਦਾ ਤੁਸੀਂ ਨਹੀਂ ਬੋਲ ਰਹੇ ਬਲਕਿ ਪਰਮਾਤਮਾ ਤੁਹਾਡੀ ਰਸਨਾ 'ਤੇ ਬੋਲ ਰਿਹਾ ਹੈ। ਆਖੋ ਵਾਹਿਗੁਰੂ। ਇਸੇ ਹੀ ਸਿੱਖਿਆ ਨੂੰ ਭਾਈ ਲਹਿਣੇ ਨੇ ਕਮਾਇਆ, ਗੁਰੂ ਅੰਗਦ ਹੋ ਗਏ, ਬਾਬਾ ਅੰਬਰੂ ਨੇ ਕਮਾਇਆ, ਗੁਰੂ ਅਮਰਦਾਸ ਹੋ ਗਏ, ਭਾਈ ਜੇਠੇ ਨੇ ਕਮਾਇਆ, ਗੁਰੂ ਰਾਮਦਾਸ ਹੋ ਗਏ। ਅੱਜ ਇਉਂ ਲੱਗਦਾ ਗੁਰੂ ਰਾਮਦਾਸ ਦੇ ਗ੍ਰਹਿ ਹੈ, ਭਗਤੀ ਨੇ ਅਵਤਾਰ ਲੈ ਲਿਆ। ਆਖੋ ਵਾਹਿਗੁਰੂ। ਐਸਾ ਅਨੁਭਵ ਠਹਿਰਾਇਓ, ਐਸੇ ਧੀਰ ਜਵਾਨ ਧਰਮ ਦੇ ਮਾਮਲੇ ਵਿੱਚ ਇਸ ਤਰ੍ਹਾਂ ਦਾ ਸਮਾਂ ਆ ਗਿਆ। ਸੱਚਮੁੱਚ ਇਹ ਕਹਿ ਕੇ ਸਮਾਪਤੀ ਕਰ ਰਿਹਾ, ਜੀਵਨ ਦੀਆਂ ਚਾਰ ਰਾਤਾਂ ਅਤੇ ਪੰਜ ਦਿਨ ਬੜੇ ਕਹਿਰ ਦੇ ਆਏ। ਚਾਰ ਰਾਤਾਂ ਅਤੇ ਪੰਜ ਦਿਨ ਬੜਾ ਕਹਿਰ ਟੁੱਟਿਆ। ਪਹਿਲੇ ਦਿਨ ਗਰਮ ਰੇਤ 'ਤੇ ਬਿਠਾਇਆ ਗਿਆ, ਗਰਮ ਗਰਮ ਰੇਤ ਸੀ। ਉਹਨਾਂ ਨੇ ਤਾਂ ਸੋਚਿਆ ਇਸ ਗਰਮ ਰੇਤ 'ਤੇ ਬੈਠਣ ਵਾਲਾ ਇਹ ਤਸੀਹੇ ਨਹੀਂ ਚੱਲ ਸਕਦਾ, ਅਤੇ ਜੋ ਅਸੀਂ ਚਾਹੁੰਦੇ ਹਾਂ ਉਹ ਕਬੂਲ ਕਰ ਲਏਗਾ। ਪਰ ਮੁੱਖੋਂ ਉਚਾਰਨ ਕਰਦੇ ਨੇ ਏਕੋ ਨਿਰਭਉ ਬਾਤ ਸੁਣੀ। ਆਖੋ ਵਾਹਿਗੁਰੂ। ਜਿਸ ਦੇ ਅੰਦਰ ਨਿਰਭਉ ਵਸ ਜਾਏ, ਜਿਸ ਦਾ ਨਿਰਭਉ ਦਾ ਨਾਮ ਵਸ ਜਾਏ, ਭਲਾ ਉਸ ਨੂੰ ਕੌਣ ਡਰਾ ਸਕਦਾ? ਉਹ ਤਾਂ ਸਦਾ ਸੁਹੇਲਾ ਹੋ ਜਾਂਦਾ, ਉਸ ਨੂੰ ਕੋਈ ਦੁੱਖ ਨਹੀਂ। ਦੂਸਰਾ ਦਿਨ ਆਇਆ, ਦੂਸਰੇ ਦਿਨ ਫਿਰ ਉਬਲਦੀ ਦੇਗ ਵਿੱਚ ਬਿਠਾ ਦਿੱਤਾ ਗਿਆ। ਸਈਦ ਮੀਆਂ ਮੀਰ ਆਏ, ਸਈਦ ਮੀਆਂ ਮੀਰ ਨੇ ਵੇਖਿਆ ਅਤੇ ਕਿਹਾ ਐਸੇ ਤਸੀਹੇ ਜੋ ਚੱਲੇ ਨਹੀਂ ਜਾ ਸਕਦੇ, ਹੁਕਮ ਕਰੋ ਮੈਂ ਇੱਟ ਨਾਲ ਇੱਟ ਖੜਕਾ ਦਿਆਂ, ਹੁਕਮ ਕਰੋ ਕਿ ਤੁਹਾਡੇ ਹੁਕਮ ਦੀ ਜਿਨ੍ਹਾਂ ਨੇ ਅਦੂਲੀ ਕੀਤੀ ਹੈ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਵਾ ਦੇ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਬੋਲੇ, ਨਹੀਂ ਮੀਆਂ ਮੀਰ, ਸ਼ਕਤੀ ਨੇ ਹਮੇਸ਼ਾ ਰਜ਼ਾ 'ਚੋਂ ਜਨਮ ਲੈਣਾ, ਰਜ਼ਾ 'ਚੋਂ ਸ਼ਕਤੀ ਜਨਮ ਲੈਂਦੀ ਹੈ, ਅਤੇ ਰਜ਼ਾ 'ਚੋਂ ਸ਼ਕਤੀ ਜਨਮ ਲੈਂਦੀ ਹੈ ਅਤੇ ਤੇਰਾ ਕੀ ਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਤੀਸਰਾ ਦਿਨ ਤੱਤੀ ਤਵੀ 'ਤੇ ਬਿਠਾ ਦਿੱਤੇ ਗਏ, ਤੱਤੀ ਤਵੀ 'ਤੇ ਬੈਠੇ। ਸ਼ਾਇਦ ਮੀਆਂ ਮੀਰ ਨੂੰ ਕਹਿਣ ਲੱਗੇ, ਕਦੇ ਕਿਹਾ ਸੀ ਤੁਸੀਂ ਕਿ ਬਾਣੀ ਦੀ ਪੰਕਤੀ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਇਹ ਸਿਰਫ ਉਚਾਰਨ ਕੀਤੀ ਹੋਈ ਹੈ, ਕੋਈ ਇਸ ਪੰਕਤੀ 'ਤੇ ਸੱਚਮੁੱਚ ਪੂਰਾ ਉਤਰ ਸਕਦਾ? ਅਤੇ ਅੱਜ ਸ਼ਹੀਦ ਮੀਆਂ ਮੀਰ ਆਪਣੀ ਅੱਖੀ ਵੇਖ ਲੈ ਕਿ ਗੁਰੂ ਨਾਨਕ ਦੀ ਬਾਣੀ ਜਿਸ ਨੇ ਗਾਈ ਹੈ ਕਮਾਈ ਹੈ, ਅਤੇ ਗੁਰੂ ਨਾਨਕ ਦੀ ਪਰਬਾਣੀ ਪ੍ਰਤੱਖ ਹੋ ਕੇ ਪ੍ਰਗਟ ਹੋ ਰਹੀ ਹੈ। ਤਨ ਮਨ ਕਾਢ ਕਾਢ ਸਭ ਅਰਪੀ, ਵਿੱਚ ਅਗਨੀ ਆਪ ਜਲਾਹੀ। ਚੌਥਾ ਦਿਨ ਆਇਆ, ਫਿਰ ਗਰਮ ਗਰਮ ਰੇਤ ਉਹਨਾਂ ਦੇ ਸੀਸ 'ਤੇ ਪਾਈ ਗਈ ਅਤੇ ਹੱਥ ਜੋੜ ਕੇ ਬੋਲੇ, ਮੀਤ ਕਰੇ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸਲ ਸਮਾਨਾ। ਮੀਤ ਕਰੇ ਜੋ ਮੀਤ ਕਰਦਾ ਅਸੀਂ ਮੰਨ ਲਿਆ, ਮੀਤ ਕੇ ਕਰਤਬ ਕੁਸਲ ਸਮਾਨਾ। ਅਖੀਰਲੇ ਦਿਨ ਜਦੋਂ ਛਾਲੇ ਛਾਲੇ ਸਰੀਰ 'ਤੇ ਹੋ ਕੇ ਰਾਵੀ ਦਰਿਆ ਵਿੱਚ ਉਹਨਾਂ ਦੇ ਸਰੀਰ ਨੂੰ ਰੋੜ ਦਿੱਤਾ ਗਿਆ ਅਤੇ ਸੱਚਮੁੱਚ ਕਹਿਣ ਲੱਗੇ, ਗੁਰੂ ਨਾਨਕ ਦੀ ਵਡਿਆਈ ਪ੍ਰਗਟ ਹੋ ਗਈ। ਅੱਜ ਵੀ ਉਸ ਗੁਰਦੁਆਰਾ ਸਾਹਿਬ 'ਚ ਲਾਹੌਰ ਜਾਓ, ਅੱਜ ਵੀ ਇਹ ਸ਼ਬਦ ਲਿਖੇ ਹੋਏ ਮਿਲਣਗੇ ਤੁਹਾਨੂੰ, ਜੋ ਬੋਲ ਗਏ ਖੀਰ ਸੁਣੀ ਅਰਦਾਸ, ਸੁਆਮੀ ਮੇਰੇ ਸਰਬ ਕਲਾ ਬਣਿਆਈ, ਪ੍ਰਗਟ ਪਈ ਸਗਲੇ ਯੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਸੁਣੀ ਅਰਦਾਸ, ਸੁਆਮੀ ਮੇਰੇ ਸਰਬ ਕਲਾ ਬਣਿਆਈ, ਪ੍ਰਗਟ ਪਈ ਸਗਲੇ ਯੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਸਾਰੇ ਨਮਸਕਾਰ ਕਰੋ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨੈ ਆਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨੈ ਆਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।